SBS.
This is SBS Radio.
ਕ੍ਰਿਕਟ, ਕਾਮਨਵੈਲਥ ਤੇ ਕਰੀ, ਇਹਨਾਂ ਤਿੰਨ ਕੱਕਿਆਂ ਤੋਂ ਉੱਪਰ ਉੱਠ ਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਭਾਰਤ ਦੇ ਨਾਲ ਆਪਣੇ ਸੰਬੰਧ ਹੋਰ ਵੀ ਕਈ ਨਿਵੇਕਲੇ ਤਰੀਕਿਆਂ ਦੇ ਨਾਲ ਮਜ਼ਬੂਤ ਕਰੀਏ। ਇਹ ਮੰਨਣਾ ਹੈ ਸ਼ੈਡੋ ਖਜ਼ਾਨਾ ਮੰਤਰੀ ਕ੍ਰਿਸ ਬੋਵਨ ਦਾ। ਹਾਲ ਵਿੱਚ ਹੀ ਉਹਨਾਂ ਨੇ ਇੱਕ ਮੀਡੀਆ ਸਟੇਟਮੈਂਟ ਜਾਰੀ ਕੀਤੀ ਸੀ ਜਿਸ ਦੇ ਕੁਝ ਸਾਰ ਅੰਸ਼ ਤੁਹਾਡੇ ਲਈ ਪੇਸ਼ ਹਨ। ਦੋ ਸਾਲ ਪਹਿਲਾਂ ਭਾਰਤ ਦੇ ਨਾਲ ਫ੍ਰੀ ਟ੍ਰੇਡ ਵਾਲਾ ਸਮਝੌਤਾ ਫੇਲ ਹੋ ਗਿਆ ਸੀ ਅਤੇ ਇਸ ਵਾਸਤੇ ਬੇਸ਼ੱਕ ਕਿਸੇ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਵੇ, ਪਰ ਹੁਣ ਇਸ ਸਮੇਂ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਭਾਰਤ, ਜੋ ਕਿ ਸੰਸਾਰ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਆਸਟ੍ਰੇਲੀਆ ਦੇ ਵਿੱਤੀ ਸੰਬੰਧ ਹੋਰ ਦੇਰ ਕਰਨ ਤੋਂ ਪਹਿਲਾਂ ਹੀ ਪੀੜੇ ਕਰ ਲਈਏ। ਬੇਸ਼ੱਕ ਇਹ ਦੇਖਣ ਵਿੱਚ ਬਹੁਤ ਅਜੀਬ ਲੱਗਦਾ ਹੈ ਕਿ ਕਿਸੇ ਦੂਜੇ ਮੁਲਕ ਨਾਲ ਸੰਬੰਧ ਮਜ਼ਬੂਤ ਕਰਨ ਵਾਸਤੇ ਵਿਰੋਧੀ ਧਿਰ ਵੱਲੋਂ ਪਹਿਲ ਕੀਤੀ ਜਾ ਰਹੀ ਹੈ, ਪਰ ਸੱਚਾਈ ਤਾਂ ਇਹ ਹੈ ਕਿ ਸਰਕਾਰ ਵੱਲੋਂ ਇਸ ਬਾਬਤ ਕੁਝ ਵੀ ਸਕਾਰਾਤਮਕ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਅਗਰ ਸਰਕਾਰ ਕੁਝ ਨਹੀਂ ਕਰ ਰਹੀ ਤਾਂ ਅਸੀਂ ਵੀ ਚੁੱਪ ਕਰਕੇ ਬੈਠੇ ਰਹੀਏ, ਬਲਕਿ ਇਸਦੇ ਐਨ ਉਲਟ ਆਸਟ੍ਰੇਲੀਆ ਦੇ ਭਾਰਤ ਨਾਲ ਸੰਬੰਧ ਇਸ ਕਰਕੇ ਵੀ ਸੁਧਾਰਨੇ ਹੁਣ ਜ਼ਰੂਰੀ ਹੋ ਗਏ ਹਨ ਕਿਉਂਕਿ ਫ੍ਰੀ ਟ੍ਰੇਡ ਵਾਸਤੇ ਚੁੱਕੇ ਜਾਣ ਵਾਲੇ ਕਦਮ ਇੱਕਦਮ ਠੱਪ ਹੀ ਹੋ ਗਏ ਹਨ। ਕ੍ਰਿਸ ਬੋਵਨ ਮੀਡੀਆ ਸਟੇਟਮੈਂਟ ਵਿੱਚ ਲਿਖਦੇ ਹਨ ਕਿ ਪਿਛਲੇ ਸਮੇਂ ਵਿੱਚ ਆਸਟ੍ਰੇਲੀਆ ਦੇ ਭਾਰਤ ਦੇ ਨਾਲ ਸੰਬੰਧ ਇੱਕ ਤਰੀਕੇ ਨਾਲ ਬੇਪਰਵਾਦੀ ਰਹੇ ਹਨ। ਦੋਹਾਂ ਹੀ ਧਿਰਾਂ ਵੱਲੋਂ ਬੇਸ਼ੱਕ ਕ੍ਰਿਕਟ, ਕੜੀ ਅਤੇ ਕਾਮਨਵੈਲਥ ਦੇ ਖੇਤਰਾਂ ਵਿੱਚ ਸੰਜੀਦਾ ਗੱਲਬਾਤ ਸ਼ੁਰੂ ਕੀਤੀ ਗਈ ਹੈ, ਪਰ ਲੋੜ ਹੈ ਕਿ ਇਸ ਤੋਂ ਵੀ ਅੱਗੇ ਵੱਧ ਕੇ ਕੁਝ ਅਜਿਹੀਆਂ ਸੰਧੀਆਂ ਵੀ ਕੀਤੀਆਂ ਜਾਣ ਜਿਨ੍ਹਾਂ ਨਾਲ ਦੋਵੇਂ ਦੇਸ਼ ਵਿੱਤੀ ਪੱਧਰ 'ਤੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਡਾ ਸਕਣ। ਬੇਸ਼ੱਕ ਸਾਲ 2017-18 ਦੌਰਾਨ ਭਾਰਤ ਦੀ ਸਾਲਾਨਾ ਵਿਕਾਸ ਦਰ ਵਾਲਾ ਪਹਿਲਾਂ ਕੀਤਾ ਹੋਇਆ ਐਲਾਨ ਘਟਾ ਕੇ 6.5% ਕਰ ਦਿੱਤਾ ਗਿਆ ਹੈ, ਪਰ ਇਹ ਵੀ ਗੌਰਤਲਬ ਹੈ ਕਿ 4 ਸਾਲਾਂ ਵਿੱਚ ਅਜਿਹਾ ਪਹਿਲੀ ਅਤੇ ਇੱਕੋ ਵਾਰੀ ਹੀ ਹੋਇਆ ਹੈ। ਇਸ ਦੁਆਰਾ ਇਸ ਗੱਲ ਦੀ ਪੁਸ਼ਟੀ ਹੋਰ ਵੀ ਚੰਗੀ ਤਰ੍ਹਾਂ ਨਾਲ ਹੋ ਜਾਂਦੀ ਹੈ ਕਿ ਭਾਰਤ ਆਉਣ ਵਾਲੇ ਸਮੇਂ ਵਿੱਚ ਸੰਸਾਰ ਭਰ ਵਿੱਚੋਂ ਤੇਜ਼ੀ ਨਾਲ ਆਰਥਿਕ ਵਿਕਾਸ ਕਰਨ ਵਾਲਾ ਦੇਸ਼ ਬਣਨ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਤੱਕ ਇਹ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਵਿੱਤੀ ਬਾਜ਼ਾਰ ਬਣ ਜਾਵੇਗਾ। ਕ੍ਰਿਸ ਬੋਵਨ ਨੇ ਅੱਗੇ ਲਿਖਿਆ ਹੈ ਕਿ ਬੇਸ਼ੱਕ ਹਾਲ ਵਿੱਚ ਹੀ ਦੇਸ਼ ਵਿਆਪੀ ਕੀਤੀ ਗਈ ਨੋਟਬੰਦੀ ਅਤੇ GST ਲਾਉਣ ਨਾਲ ਕੁਝ ਅਸਥਿਰਤਾ ਦੇਖਣ ਨੂੰ ਮਿਲੀ ਹੈ, ਪਰ ਫਿਰ ਵੀ ਇਸ ਦੇ ਜਨ ਅੰਕੜੇ ਕਾਫ਼ੀ ਮਜ਼ਬੂਤ ਹਨ ਅਤੇ ਲੱਗਦਾ ਹੈ ਕਿ ਮੋਦੀ ਸਰਕਾਰ ਵਿੱਤੀ ਸੁਧਾਰਾਂ ਵਾਸਤੇ ਕਾਫ਼ੀ ਧਿਆਨ ਨਾਲ ਅੱਗੇ ਵੱਧ ਰਹੀ ਹੈ। ਇਸ ਵਾਸਤੇ ਹੁਣ ਆਸਟ੍ਰੇਲੀਆ ਲਈ ਜ਼ਰੂਰੀ ਹੈ ਕਿ ਪਿਛੋਕੜ ਵਿੱਚ ਕੀਤੀਆਂ ਗਈਆਂ ਛੋਟੀਆਂ ਛੋਟੀਆਂ ਸੰਧੀਆਂ ਨੂੰ ਆਸ਼ਾਵਾਦੀ ਸੋਚ ਦੇ ਸਹਾਰੇ ਹੋਰ ਵੀ ਅੱਗੇ ਲਿਜਾਇਆ ਜਾਵੇ। ਕ੍ਰਿਸ ਬੋਵਨ ਮੰਨਦੇ ਹਨ ਕਿ ਸਾਡੇ ਲਈ ਇਹ ਜਾਣਨਾ ਬਹੁਤ ਹੀ ਜ਼ਰੂਰੀ ਹੈ ਕਿ ਭਾਰਤ ਤੋਂ ਇੱਥੇ ਆਸਟ੍ਰੇਲੀਆ ਵਿੱਚ ਪੜ੍ਹਨ ਲਈ ਆਉਣ ਵਾਲਿਆਂ ਵਿੱਚ ਬਹੁਤ ਹੀ ਵਾਧਾ ਹੋਇਆ ਹੈ। ਹਰ ਸਾਲ ਆਸਟ੍ਰੇਲੀਆ ਵਿੱਚ ਪੱਕੇ ਨਾਗਰਿਕ ਬਣਨ ਵਾਲੇ ਦੋ ਸਿਖਰਲੇ ਮੁਲਕਾਂ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ ਹੈ। ਸਾਡੇ ਕੋਲ ਇਸ ਸਮੇਂ ਇੱਕ ਬਹੁਤ ਹੀ ਤਕੜਾ ਸਮੂਹ ਉਹਨਾਂ ਲੋਕਾਂ ਦਾ ਵੀ ਹੈ ਜੋ ਕਿ ਚੰਗੇ ਵਪਾਰੀ ਮੰਨੇ ਜਾਂਦੇ ਹਨ ਅਤੇ ਹੁਨਰਮੰਦ ਕਾਮੇ ਵੀ ਹਨ, ਅਤੇ ਇਹੀ ਲੋਕ ਆਸਟ੍ਰੇਲੀਆ ਵਿੱਚ ਵਪਾਰ ਨੂੰ ਅੱਗੇ ਵਧਾਉਣ ਲਈ ਲਾਹੇਵੰਦ ਸਿੱਧ ਹੋ ਸਕਦੇ ਹਨ। ਕ੍ਰਿਸ ਬੋਵਨ ਕਹਿੰਦੇ ਹਨ ਕਿ ਇਸ ਤੋਂ ਇਲਾਵਾ ਇੱਕ ਹੋਰ ਵਧੀਆ ਕੰਮ ਜਿਹੜਾ ਆਸਟ੍ਰੇਲੀਆ ਕਰ ਸਕਦਾ ਹੈ ਉਹ ਇਹ ਹੈ ਕਿ ਇਹ ਭਾਰਤ ਦੀ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਯਾਨੀ ਕਿ APEC ਵਿੱਚ ਸ਼ਾਮਲ ਹੋਣ ਵਾਲੀਆਂ ਕੋਸ਼ਿਸ਼ਾਂ ਵਾਸਤੇ ਮਦਦ ਵਾਲਾ ਹੱਥ ਵਧਾ ਸਕਦਾ ਹੈ। ਪਹਿਲਾਂ ਬੇਸ਼ੱਕ ਆਸਟ੍ਰੇਲੀਆ ਇਸ ਗੱਲ ਕਰਕੇ ਭਾਰਤ ਦਾ APEC ਵਿੱਚ ਸ਼ਾਮਲ ਹੋਣ ਦਾ ਵਿਰੋਧ ਕਰ ਰਿਹਾ ਸੀ ਕਿ ਬਹੁਤ ਜ਼ਿਆਦਾ ਮੈਂਬਰਾਂ ਦੇ ਹੋ ਜਾਣ ਨਾਲ ਇਸ ਸੰਸਥਾ ਦਾ ਫੋਕਸ ਕਾਫ਼ੀ ਘੱਟ ਜਾਵੇਗਾ, ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਭਾਰਤ ਵਰਗੇ ਤੇਜ਼ੀ ਨਾਲ ਵੱਧ ਰਹੇ ਮੁਲਕ ਨੂੰ APEC ਵਿੱਚ ਸ਼ਾਮਲ ਕਰਨਾ ਸਾਰਿਆਂ ਲਈ ਹੀ ਲਾਹੇਵੰਦ ਸਾਬਤ ਹੋ ਸਕੇਗਾ। ਨਾਲ ਹੀ ਕ੍ਰਿਸ ਬੋਵਨ ਇਹ ਵੀ ਸਾਫ਼ ਕਰਦੇ ਹਨ ਕਿ ਭਾਰਤ ਨੂੰ APEC ਵਿੱਚ ਸ਼ਾਮਲ ਕਰਨਾ ਇੱਕ ਤਰਫਾ ਨਹੀਂ ਹੋਣਾ ਚਾਹੀਦਾ, ਯਾਨੀ ਕਿ ਭਾਰਤ ਨੂੰ ਵੀ APEC ਵਾਲੇ ਸਾਰੇ ਮੁਲਕਾਂ ਨਾਲ ਫ੍ਰੀ ਟ੍ਰੇਡ ਵਾਲੀ ਸੰਧੀ ਦਾ ਸਮਰਥਨ ਕਰਨਾ ਹੋਵੇਗਾ। ਕ੍ਰਿਸ ਬੋਵਨ ਨੇ ਆਖਰ ਵਿੱਚ ਲਿਖਿਆ ਹੈ ਕਿ ਮੈਂ ਜਨਵਰੀ ਦੇ ਅੰਤ ਵਿੱਚ ਦਿੱਲੀ ਹੋਣ ਵਾਲੀ ਆਸਟ੍ਰੇਲੀਆ ਇੰਡੀਆ ਲੀਡਰਸ਼ਿਪ ਡਾਇਲੋਗ ਵਿੱਚ ਭਾਗ ਲਵਾਂਗਾ। ਮੇਰੇ ਨਾਲ ਲੇਬਰ ਪਾਰਟੀ ਦੀ ਪੈਨੀ ਵੋਂਗ ਵੀ ਜਾਣਗੇ। ਇਸ ਦੌਰਾਨ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਦੋਹਾਂ ਮੁਲਕਾਂ ਦੇ ਸੰਬੰਧ ਹੋਰ ਵੀ ਮਜ਼ਬੂਤ ਹੋ ਸਕਣ। ਹਾਜ਼ਰੀਨ, ਇਹ ਸੀ ਕ੍ਰਿਸ ਬੋਵਨ ਵੱਲੋਂ ਜਾਰੀ ਕੀਤੀ ਮੀਡੀਆ ਸਟੇਟਮੈਂਟ ਦੇ ਕੁਝ ਸਾਰ ਅੰਸ਼। ਅਸੀਂ ਕੋਸ਼ਿਸ਼ ਕਰਾਂਗੇ ਕਿ ਜਦੋਂ ਕ੍ਰਿਸ ਬੋਵਨ ਦਿੱਲੀ ਤੋਂ ਵਾਪਸ ਆ ਜਾਣ ਤਾਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਤੁਹਾਡੇ ਸਾਹਮਣੇ ਪੇਸ਼ ਕਰੀਏ।
SBS, 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 SBS